ਸ਼ਬਦ ਸ਼ਬਦ ਚੋਂ ਅੰਮ੍ਰਿਤ ਚੜ੍ਹਦਾ ਏ, ਇਸ ਨੂੰ ਪੜਿਆ ਸੁਣਿਆ ਤਪਦਾ ਹਿਰਦਾ ਠਰਦਾ ਏ। ਓ ਗੁਰਬਾਣੀ ਦੇ ਸ਼ਬਦ ਸ਼ਬਦ ਚੋਂ ਅੰਮ੍ਰਿਤ ਚੜ੍ਹਦਾ ਏ, ਇਸ ਨੂੰ ਪੜਿਆ ਸੁਣਿਆ ਤਪਦਾ ਹਿਰਦਾ ਠਰਦਾ ਏ, ਇਸ ਨੂੰ ਪੜਿਆ ਸੁਣਿਆ ਤਪਦਾ ਹਿਰਦਾ ਠਰਦਾ ਏ।
ਇਹ ਬਾਣੀ ਸੋ ਮੈਂ ਅੰਮ੍ਰਿਤ ਦਾ, ਬਾਣੀ ਸੋ ਮੈਂ ਅੰਮ੍ਰਿਤ ਦਾ, ਤੂੰ
ਤੂੰ ਪੀਲਾ ਬੰਦਿਆ ਨਾਮ ਗੁਰਾਂ ਦਾ,
ਜਪ ਕੇ ਤੂੰ ਜੀਵਨ ਸਫਲ ਬਣਾ ਬੰਦਿਆ, ਨਾਮ ਗੁਰਾਂ ਦਾ ਜਪ ਕੇ ਤੂੰ ਜੀਵਨ ਸਫਲ ਬਣਾ ਬੰਦਿਆ।
ਚਾਰ ਪਦਾਰਥ ਮਿਲਦੇ ਪੜਦਾ ਜੋ ਗੁਰਬਾਣੀ ਏ, ਚਾਰ ਪਦਾਰਥ ਮਿਲਦੇ ਪੜਦਾ ਜੋ ਗੁਰਬਾਣੀ ਏ।
ਸੱਚ ਕਹਿੰਦਾ ਸ਼ਹਿਰ ਭਮਦੀ ਏ, ਕਹਿੰਦਾ ਸ਼ਹਿਰ ਭਮਦੀ ਏ, ਤੂੰ ਹਿਰਦੇ ਵਸਾ ਬੰਦਿਆ,
ਨਾਮ ਗੁਰਾਂ ਦਾ ਜਪ ਕੇ ਤੂੰ ਜੀਵਨ ਸਫਲ ਬਣਾ ਬੰਦਿਆ,
ਨਾਮ ਗੁਰਾਂ ਦਾ ਜਪ ਕੇ ਤੂੰ ਜੀਵਨ ਸਫਲ ਬਣਾ ਬੰਦਿਆ,
ਨਾਮ ਗੁਰਾਂ ਦਾ ਜਪ ਕੇ ਤੂੰ ਜੀਵਨ ਸਫਲ ਬਣਾ ਬੰਦਿਆ।
ਜਹ ਜਹ ਪੇਖੋ ਤੈ ਹਜ਼ੂਰ ਦੂਰ ਕਤੋਂ ਨਾ ਜਾਈ, ਰਵ ਰਹੇ ਸਰਬੱਤਰ ਮੈਂ ਮਨਸਦਾ ਤੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਮਨੁੱਖਤਾ ਦੇ ਸਾਂਝੇ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੰਧਿਆ ਵਕਤ ਦੇ ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਮਾਈ ਭਾਈ ਸਿੱਖ ਸੰਗਤ ਦੇਵਤਿਆਂ ਸਮਾਨ ਚੌਂਕੜੇ ਲਾ ਕੇ ਗੁਰੂ ਹਜ਼ੂਰੀ ਅੰਦਰ ਜੁੜ ਬੈਠੇ ਹੋ। ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵਿਆਂ ਵਾਲੇ, ਜਿਨ੍ਹਾਂ ਤੋਂ ਜਿਨ੍ਹਾਂ ਦੇ ਪਾਸੋਂ ਚੱਲ ਰਹੀ ਇਤਿਹਾਸਕ ਵਿਚਾਰ ਲੜੀਵਾਰ ਜੋ ਸਰਵਣ ਕੀਤਾ ਹੈ, ਚਰਚਾ ਦੀ ਬਾਬਤ ਜੋ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ, ਉਪਰੰਤ ਸਤਿਕਾਰਯੋਗ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ, ਜਿਨ੍ਹਾਂ ਨੇ ਬੜੇ ਅਦਬ ਅਤੇ ਪਿਆਰ ਸਤਿਕਾਰ ਸਹਿਤ ਕੌਮੀ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ, ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਇਹਨਾਂ ਹੈਵਾਨੀਅਤ ਵਾਲੀ ਸੋਚ ਰੱਖਣ ਵਾਲੀਆਂ ਜ਼ਾਲਮ ਸਰਕਾਰਾਂ ਦੇ ਸਿੱਖਾਂ ਦੇ ਅੰਦਰ ਬਤੀਤ ਕੀਤੀ ਹੈ, ਭਾਈ ਸਾਹਿਬ ਜੀ ਨੇ ਆਪ ਜੀ ਨੂੰ ਇਹ ਬੇਨਤੀ ਕੀਤੀ ਹੈ। ਨਾਦਰਸ਼ਾਹੀ ਸਰਕਾਰ ਨੇ ਜੋ ਉਹਨਾਂ ਦੀ ਫਾਂਸੀ ਨੂੰ ਬਰਕਰਾਰ ਰੱਖਿਆ ਹੈ, ਅੱਜ ਉਸ ਵਾਸਤੇ ਲੋੜ ਹੈ ਸਾਰੀ ਸਿੱਖ ਕੌਮ ਇੱਕ ਥਾਂ 'ਤੇ ਹੋ ਕੇ, ਲਾਂਭਬੰਦ ਹੋ ਕੇ ਐਸੀ ਜ਼ਾਲਮਾਨਾ ਸਰਕਾਰ ਦਾ ਮੂੰਹ ਤੋੜਵਾਂ ਜਵਾਬ ਦੇ ਸਕੇ, ਜਿਸ ਕਦਰ ਆ ਪਿਛਲੇ ਸਾਲ ਦੇ ਅੰਦਰ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਰਾਜੋਆਣਾ, ਜਿਨ੍ਹਾਂ ਦੀ ਬਾਬਤ ਸਾਰੀ ਸਿੱਖ ਕੌਮ ਨੇ ਇੱਕ ਆਵਾਜ਼ ਕਰ ਦਿੱਤੀ, ਪਿਆਰੇ ਗੁਰਸਿੱਖੋ ਅੱਜ ਵੀ ਲੋੜ ਹੈ, ਥਾਂ ਥਾਂ 'ਤੇ ਇਸ ਗੱਲ ਦੀ ਚਰਚਾ ਹੈ, ਜੋ ਆਪਣਾ ਫਰਜ਼ ਬਣਦਾ ਹੈ ਉਸ ਦੀ ਅਦਾਇਗੀ ਕਰੀਏ। ਇੱਕ ਸ਼ਹਿਰ ਦੇ ਦੋ ਬੋਲ ਮੈਨੂੰ ਯਾਦ ਨੇ, ਕੌਮੀ ਅਣਖ ਨੂੰ ਮਾਰੇ ਜਾਂ ਸੱਟ ਦੁਸ਼ਮਣ, ਉਸ ਵੇਲੇ ਫਿਰ ਕਿੱਥੇ ਸ਼ਾਂਤੀ ਦਾ ਜਾਪ ਹੁੰਦਾ ਹੈ, ਉਸ ਵੇਲੇ ਕੋਈ ਜੰਮਦਾ ਸ਼ੇਰ ਨਲੂਆ, ਉਸ ਵੇਲੇ ਕੋਈ ਪੈਦਾ ਪ੍ਰਤਾਪ ਹੁੰਦਾ ਹੈ, ਕੌਮਾਂ ਵਾਸਤੇ ਮਰਨ ਦਾ ਪਾਕ ਜਜ਼ਬਾ ਪੈਦਾ ਦਿਲਾਂ ਅੰਦਰ ਆਪਣੇ ਆਪ ਹੁੰਦਾ ਹੈ, ਜ਼ੁਲਮ ਕਰਨਾ ਹੁੰਦਾ ਹੈ ਪਾਪ ਜੇਕਰ, ਤੇ ਜ਼ੁਲਮ ਝੱਲਣਾ ਮਹਾਂਪਾਪ ਹੁੰਦਾ। ਆਓ ਅੱਜ ਜਿਹੜਾ ਇਹ ਨਾਦਰਸ਼ਾਹੀ ਸਰਕਾਰਾਂ ਜ਼ੁਲਮ ਕਰ ਰਹੀਆਂ ਨੇ, ਧੱਕਾ ਕਰ ਰਹੀਆਂ ਨੇ, ਉਹਨਾਂ ਦਾ ਮੂੰਹ ਤੋੜਵਾਂ ਜਵਾਬ ਇੱਕ ਮੁੱਠ ਅਤੇ ਇੱਕ ਜੁੱਟ ਹੋ ਕੇ ਦੇ ਸਕੀਏ। ਜੋ ਭਾਈ ਸਾਹਿਬ ਜੀ ਨੇ ਆਉਣ ਵਾਲੇ ਸ਼ੁੱਕਰਵਾਰ ਨੂੰ ਜੋ ਰੋਸ ਮਜ਼ਾਰੇ ਰੱਖੇ ਗਏ ਨੇ, ਆਪ ਜੀ ਨੂੰ ਨੀਯਤ ਕੀਤੀ ਹੋਈ ਜਗ੍ਹਾ ਦੀ ਬਾਬਤ ਵੀ ਦੱਸਿਆ ਹੈ। ਆਓ ਸਾਰੇ ਰਲ ਕੇ ਆਪਾਂ ਇੱਕਜੁੱਟ ਹੋ ਕੇ ਇੱਕ ਆਵਾਜ਼ ਦੇ ਨਾਲ ਇਸ ਆਵਾਜ਼ ਨੂੰ ਬੁਲੰਦ ਕਰ ਸਕੀਏ ਤਾਂ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਰੱਦ ਕਰਵਾਇਆ ਜਾ ਸਕੇ, ਜਿਹੜੇ ਕੌਮ ਦੇ ਹੀਰੇ ਆਪਣੀ ਜ਼ਿੰਦਗੀ ਨੂੰ ਸਿੱਖਾਂ ਦੇ ਮਗਰ ਬਤੀਤ ਕਰ ਰਹੇ ਨੇ। ਤੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਇਤਿਹਾਸਕ ਵਿਚਾਰ ਤੁਹਾਡੀ ਸੇਵਾ ਵਿੱਚ ਬੇਨਤੀ ਕਰਾਂ, ਪਰ ਉਸ ਤੋਂ ਪਹਿਲਾਂ ਗੁਰਦੇਵ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਗੁਰੂ ਫਤਿਹ ਦੁਆਰਾ ਆਪਣੇ ਢਾਡੀ ਜਥੇ ਵੱਲੋਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਣੀ ਚਾਹੁੰਦਾ ਹੈ। ਸਰਬੱਤ ਮਾਈ ਭਾਈ ਸਿੱਖ ਸੰਗਤ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਜਾਂ ਜਿੱਥੇ ਜਿੱਥੇ ਵੀ ਆਪ ਜੀ ਇਸ ਏਟੀਐਨ ਚੈਨਲ ਰਾਹੀਂ ਘਰਾਂ ਵਿੱਚ ਬੈਠੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ, ਫਤਿਹ ਪ੍ਰਵਾਨ ਕਰੋ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਲ ਕਰਨ ਲੱਗਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਸਾਮ ਦੀ ਧਰਤੀ ਤੇ ਮਨੁੱਖਤਾ ਦਾ ਭਲਾ ਕਰਨ ਵਾਸਤੇ ਥਾਂ ਥਾਂ ਤੇ ਜਿੱਥੇ ਪ੍ਰਜਾ ਨੂੰ ਕੁਚਲਿਆ ਜਾ ਰਿਹਾ ਹੈ, ਜਿੱਥੇ ਅਨਿਆਂ ਹੋ ਰਿਹਾ ਹੈ, ਜਿੱਥੇ ਮਾੜੇ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ, ਪਿਆਰੇ ਗੁਰਸਿੱਖੋ, ਉਸ ਅਸਥਾਨ ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜਾ ਕੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ, ਮਨੁੱਖਤਾ ਦੇ ਅੰਦਰ ਪਿਆਰ ਤੇ ਸਤਿਕਾਰ ਸਹਿਤ ਮਨੁੱਖ ਹੋਣ ਦਾ ਜਿਹੜਾ ਇਨਸਾਨ ਦਾਵਾ ਕਰਦਾ ਹੈ ਉਸਦੇ ਹਿਰਦੇ ਦੇ ਅੰਦਰ ਦਇਆ, ਪਰਸਪਰ ਪਿਆਰ, ਆਪਸ ਮੇਲ ਮਿਲਾਪ ਦੀ ਗੱਲ ਮੇਰੇ ਸਤਿਗੁਰੂ ਸਮਝਾਉਂਦੇ ਨੇ। ਆਸਾਮ ਦੀ ਧਰਤੀ ਤੇ ਵਿਚਰਦਿਆਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆਣ ਕੇ ਇੱਕ ਰਾਜੇ ਨੇ ਅਦਬ ਨਾਲ ਬੇਨਤੀ ਕੀਤੀ, ਰਾਜਾ ਤੇ ਰਾਣੀ ਜਿਸ ਦਾ ਨਾਂ ਰਾਜਾ ਰਾਮ ਰਾਏ ਆਉਂਦਾ ਹੈ, ਇਸ ਦੀ ਰਾਣੀ ਸਵਰਨਮਤੀ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ, ਦਾਤਾਰ ਜੀ ਇਸ ਸੰਸਾਰ ਦੇ ਅੰਦਰ ਵਰਤਣ ਵਾਸਤੇ ਸਾਡੇ ਕੋਲ ਧਨ ਬੜਾ, ਦੌਲਤ ਜ਼ਖੀਰਾ ਬੜੀਆਂ ਨੇ, ਰਾਜ ਭਾਗ ਹੈ, ਪਰ ਮਹਾਰਾਜ ਇਸ ਸੰਸਾਰ ਦੇ ਅੰਦਰ ਸਾਡੇ ਚਲੇ ਜਾਣ ਤੋਂ ਬਾਅਦ ਇਸ ਰਾਜ ਭਾਗ ਦਾ ਵਾਰਸ ਸਾਨੂੰ ਨਜ਼ਰ ਨਹੀਂ ਆਉਂਦਾ। ਗੱਲ ਸੰਖੇਪ ਤੇ ਸੀਮਤ ਹੀ ਕਰਨੀ ਚਾਹੁੰਦਾ ਹੈ। ਮੁੱਕਦੀ ਗੱਲ, ਇਹਨਾਂ ਨੇ ਪੁੱਤਰ ਦੀ ਬਾਬਤ ਅਰਦਾਸ ਕੀਤੀ ਹੈ, ਬੇਨਤੀ ਕੀਤੀ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਿਆਰ ਭਰੇ ਸ਼ਬਦਾਂ ਦੇ ਨਾਲ ਤੁਰਠੇ ਨੇ, ਵਚਨ ਕਰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਤੁਹਾਡੇ ਘਰ ਦੇ ਅੰਦਰ ਪੁੱਤਰ ਪੈਦਾ ਹੋਵੇਗਾ, ਔਰ ਉਹਦੇ ਮਸਤਕ ਵਿੱਚ ਕੇਸਾਂ ਦੇ ਨਾਲ ਬਿਲਕੁਲ ਇੱਕ ਨਿਸ਼ਾਨ ਹੋਵੇਗਾ, ਜਿਹੜੀ ਇੱਕ ਸਾਡੀ ਨਿਸ਼ਾਨੀ ਹੋਵੇਗੀ। ਪਿਆਰੇ ਗੁਰਸਿੱਖੋ, ਸਤਿਗੁਰੂ ਮਹਾਰਾਜ ਜੀ ਦਾ ਇਹ ਪਾਵਨ ਵਚਨ ਸੰਪੂਰਨ ਹੋਇਆ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਾਂ ਆਸਾਮ ਤੋਂ ਵਾਪਸ ਪਟਨਾ ਸਾਹਿਬ ਇੱਥੇ ਆਪਣੇ ਸਾਹਿਬਜ਼ਾਦੇ ਗੋਬਿੰਦ ਰਾਏ ਨੂੰ ਬਹੁਤ ਸਾਰੇ ਪਿਆਰ ਅਤੇ ਅਸੀਸਾਂ ਦਿੰਦੇ ਹੋਏ ਪੰਜਾਬ ਦੀ ਧਰਤੀ ਵੱਲੇ ਆਨੰਦਪੁਰ ਸਾਹਿਬ ਆਣ ਕੇ ਵਸਾਉਣਾ ਕੀਤਾ ਹੈ। ਉੱਧਰ ਆਸਾਮ ਦੀ ਧਰਤੀ 'ਤੇ ਰਾਜਾ ਰਾਮ ਰਾਏ ਅਤੇ ਰਾਣੀ ਸਵਰਨਮਤੀ ਦੇ ਘਰ ਦੇ ਵਿੱਚ ਸਮਾਂ ਆਉਣ 'ਤੇ ਇੱਕ ਪੁੱਤਰ ਨੇ ਜਨਮ ਲਿਆ, ਜਿਸ ਬਾਲਕ ਦਾ ਨਾਮ ਇਹਨਾਂ ਨੇ ਰਤਨ ਰਾਏ ਰੱਖਿਆ। ਅਜੇ 7 ਸਾਲ ਦਾ ਹੋਇਆ ਇਹ ਬਾਲਕ ਰਤਨ ਰਾਏ, ਇਸ ਦਾ ਪਿਤਾ ਰਾਮ ਰਾਏ ਅਕਾਲ ਚਲਾਣਾ ਕਰ ਗਿਆ, ਸੰਸਾਰ ਵਿੱਚੋਂ ਚੱਲ ਵਸਿਆ। ਮਾਤਾ ਨੇ ਪਿਆਰ ਦੇ ਨਾਲ ਰਾਜ ਘਰਾਣੇ ਵਿੱਚ ਇਸ ਦੀ ਪਰਵਰਿਸ਼ ਕੀਤੀ। ਇਤਿਹਾਸ ਕਹਿੰਦਾ 12 ਸਾਲਾਂ ਦਾ ਹੋ ਗਿਆ ਇਹ ਰਤਨ ਰਾਏ ਰਾਜਾ ਹੈ। ਇੱਕ ਦਿਨ ਇਸ਼ਨਾਨ ਕਰਕੇ ਆਦਮਕਦ ਸ਼ੀਸ਼ੇ ਦੇ ਸਾਹਮਣੇ ਖੜਾ ਹੋਇਆ, ਕੇਸ ਹਰੇ ਕਰਦਾ ਸਨ, ਕੇਸੀ ਇਸ਼ਨਾਨ ਕੀਤਾ ਹੋਇਆ, ਆਪਣੇ ਕੇਸਾਂ ਵਿੱਚ ਬੜੇ ਪਿਆਰ ਦੇ ਨਾਲ ਸ਼ੀਸ਼ੇ ਦੇ ਵਿੱਚੋਂ ਤੱਕਦਾ, ਹੱਥ ਫੇਰਦਾ ਹੈ। ਇਸ ਨੂੰ ਇੱਕਦਮ ਨਜ਼ਰ ਪਿਆ, ਕੇਸਾਂ ਦੇ ਨਾਲ ਉਹ ਇੱਕ ਕਾਲੇ ਰੰਗ ਦਾ ਨਿਸ਼ਾਨ ਮਹਿਸੂਸ ਹੋਇਆ, ਚਿੰਨ੍ਹ ਮਹਿਸੂਸ ਹੋਇਆ। ਇਹਦੇ ਮਨ ਅੰਦਰ ਖਿਆਲ ਆਇਆ, ਉਸ ਨਿਸ਼ਾਨ ਦੇ ਉੱਤੇ ਹੱਥ ਫੇਰਦਾ, ਮਨ ਅੰਦਰ ਸੋਚਦਾ, ਕਹਿੰਦਾ ਡਿੱਗਿਆ ਮੈਂ ਕਿਤੇ ਨਹੀਂ, ਚੋਟ ਮੈਨੂੰ ਕਿਤੇ ਨਹੀਂ ਲੱਗੀ, ਪਰ ਇਹ ਨਿਸ਼ਾਨ ਕਾਹਦਾ ਹੋਇਆ। ਖੈਰ ਲੰਮੀ ਸੋਚ ਤੋਂ ਬਾਅਦ ਸਿੱਟੇ 'ਤੇ ਪਹੁੰਚਿਆ, ਕਹਿੰਦਾ ਜੇ ਮੈਨੂੰ ਨਹੀਂ, ਹੋ ਸਕਦਾ ਹੈ ਮੇਰੇ ਬਚਪਨ ਵਿੱਚ ਜੋ ਮੈਨੂੰ ਯਾਦ ਨਹੀਂ ਮੇਰੇ ਮਾਤਾ ਜੀ ਜਾਣਦੇ ਹੋਣਗੇ। ਮਾਤਾ ਜੀ ਦੇ ਕੋਲ ਚਲਾ ਗਿਆ, ਬੇਨਤੀ ਕਰਦਾ, ਕਹਿੰਦਾ ਮਾਂ ਜੀ ਆਹ ਮੇਰੇ ਸਿਰ ਦੇ ਉੱਤੇ ਮਸਤਕ ਦੇ ਉਤਲੇ ਪਾਸੇ ਕੇਸਾਂ ਦੇ ਵਿੱਚ ਇੱਕ ਨਿਸ਼ਾਨ ਹੈ, ਇਹ ਕਾਹਦੇ ਕਲਖ ਜੀ ਲੱਗੀ ਹੋਈ ਹੈ, ਕੋਈ ਚੋਟ ਤਾਂ ਲੱਗੀ ਨਹੀਂ, ਗਿਰਿਆ ਕਿਤੇ ਮੈਂ ਨਹੀਂ। ਮਾਂ ਸਵਰਨਮਤੀ ਨੇ, ਇਸ ਰਾਣੀ ਨੇ ਆਪਣੇ ਪੁੱਤਰ ਨੂੰ ਬਿਲਕੁਲ ਪਿਆਰ ਦੇ ਨਾਲ ਸਮਝਾਇਆ, ਨਾ ਮੇਰੇ ਲਾਲ ਇਹਨੂੰ ਕੋਈ ਕਾਲਾ ਧੱਬਾ ਨਾ ਕਹਿ, ਇਹਨੂੰ ਕਾਲਖ ਨਾ ਕਹਿ, ਮਾਂ ਜੀ ਫਿਰ ਇਹ ਹੈ ਕੀ। ਇਸ ਰਾਣੀ ਨੇ, ਇਸ ਸਿਆਣੀ ਮਾਂ ਨੇ ਆਖਿਆ, ਲਾਲ ਜੀ ਇਹ ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਨਿਸ਼ਾਨੀ ਹੈ। ਮਾਂ ਜੀ ਮੈਨੂੰ ਇਸ ਵੱਲ ਇਸ ਗੱਲ ਬਾਰੇ ਖੁੱਲ ਕੇ ਸਮਝਾਉਣਾ ਕਰੋ। ਮਾਤਾ ਸਵਰਨਮਤੀ ਨੇ ਇਸ ਆਪਣੇ ਬਾਲਕ ਰਤਨ ਰਾਏ ਨੂੰ ਪਿਆਰ ਨਾਲ ਸਮਝਾਇਆ, ਲਾਲ ਜੀ ਦੀਨ ਦੁਨੀਆ ਦੇ ਮਾਲਕ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਆਸਾਮ ਦੀ ਧਰਤੀ ਤੇ ਮਨੁੱਖਤਾ ਦਾ ਭਲਾ ਕਰਨ ਵਾਸਤੇ ਆਏ, ਜਦੋਂ ਕਿ ਸਾਡੇ ਘਰ ਵਿੱਚ ਕੋਈ ਸੰਤਾਨ ਨਹੀਂ ਸੀ। ਅਸੀਂ ਬੇਨਤੀ ਕੀਤੀ ਇਹ ਉਹਨਾਂ ਦੇ ਬਚਨ ਦਾ ਸਦਕਾ ਤੇਰਾ ਜਨਮ ਸਾਡੇ ਘਰ ਵਿੱਚ ਹੋਇਆ, ਇਹ ਉਹਨਾਂ ਦੀ ਬਖਸ਼ਿਸ਼ ਕੀਤੀ ਹੋਈ ਯਾਦਗਾਰ ਉਹਨਾਂ ਦੀ ਨਿਸ਼ਾਨੀ ਹੈ। ਰਾਜਾ ਰਤਨ ਰਾਏ ਇਸ ਗੱਲ ਨੂੰ ਸੁਣ ਕੇ ਹੈਰਾਨਤਾ ਦੇ ਨਾਲ ਔਰ ਦਿਲੋਂ ਖੁਸ਼ੀ ਦੇ ਨਾਲ ਮਹਿਸੂਸ ਕਰਦਾ ਪੁੱਛਦਾ, ਕਹਿੰਦਾ ਮਾਤਾ ਜੀ ਤੁਸੀਂ ਮੈਨੂੰ ਅਜੇ ਤੱਕ ਕਦੇ ਦੱਸਿਆ ਹੀ ਨਹੀਂ। ਸਿਆਣੀ ਮਾਂ ਨੇ ਆਖਿਆ, ਲਾਲ ਜਿੰਨਾ ਚਿਰ ਬੰਦੇ ਦੇ ਮਨ ਅੰਦਰ ਖਾਹਿਸ਼ ਨਾ ਪੈਦਾ ਹੋ ਜਾਵੇ ਤੇ ਮੈਂ ਇਸ ਗੱਲ ਬਾਬਤ ਜਾਣਕਾਰੀ ਲਵਾਂ, ਉਹਨਾਂ ਚਿਰ ਉਸ ਨੂੰ ਕਦਰ ਨਹੀਂ ਹੁੰਦੀ। ਅੱਜ ਤੇਰੇ ਦਿਲ ਅੰਦਰ ਖਿਆਲ ਉੱਠਿਆ ਤਾਂ ਤੂੰ ਬੜੇ ਖਿੱਚ ਦੇ ਨਾਲ ਇਸ ਗੱਲ ਨੂੰ ਪੁੱਛਿਆ, ਤੇਰੇ ਦਿਲ ਅੰਦਰ ਇਹ ਗੱਲ ਸੀ, ਅੱਜ ਤੈਨੂੰ ਇਸ ਗੱਲ ਦੀ ਕਦਰ ਹੋਏਗੀ। ਇਹ ਬਾਲਕ ਇਹ ਰਾਜਾ ਰਤਨ ਰਾਏ ਪਿਆਰ ਦੇ ਨਾਲ ਬੇਨਤੀ ਕਰਦਾ, ਕਹਿੰਦਾ ਮਾਂ ਜੀ ਫਿਰ ਐਸੇ ਸਤਿਗੁਰਾਂ ਦੇ ਮੈਨੂੰ ਦਰਸ਼ਨ ਕਰਵਾਓ। ਰਾਣੀ ਸਵਰਨਮਤੀ ਨੇ ਆਖਿਆ, ਲਾਲ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਾਂ ਹਿੰਦੂ ਧਰਮ ਦੀ ਰੱਖਿਆ ਵਾਸਤੇ ਸ਼ਹਾਦਤ ਦਾ ਜਾਮ ਪੀ ਗਏ ਨੇ। ਰਾਜਾ ਰਤਨ ਰਾਏ ਨੇ ਆਖਿਆ, ਮਾਤਾ ਜੀ ਫਿਰ ਉਹਨਾਂ ਤੋਂ ਬਾਅਦ ਉਹਨਾਂ ਦੇ ਅਸਥਾਨ ਤੇ ਕੋਈ ਹੋਵੇਗਾ ਨਾ, ਕੌਣ ਹੈ? ਇਸ ਰਾਣੀ ਸਵਰਨਮਤੀ ਨੇ ਆਖਿਆ, ਲਾਲ ਜੀ ਉਹਨਾਂ ਦੇ ਲਖਤੇ ਜਿਗਰ ਜਿਹੜੇ ਤੇਰੇ ਹਮ ਉਮਰ ਨੇ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹ ਪੰਜਾਬ ਦੀ ਧਰਤੀ ਤੇ ਅਨੰਦਪੁਰ ਸਾਹਿਬ ਵਿਖੇ ਰੌਣਕਾਂ ਲਗਾ ਰਹੇ ਨੇ, ਸਿੱਖ ਸੰਗਤਾਂ ਨੂੰ ਉਤਾਰ ਰਹੇ ਨੇ। ਇਹ ਵਿਚਾਰ ਸੁਣ ਕੇ ਰਾਜਾ ਰਤਨ ਰਾਏ ਕਹਿੰਦਾ, ਮਾਂ ਜੀ ਫਿਰ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ, ਤਿਆਰੀ ਕਰੀਏ ਤੇ ਚੱਲੀਏ। ਮਾਤਾ ਸਵਰਨਮਤੀ ਨੇ ਪਿਆਰ ਨਾਲ ਆਖਿਆ, ਬਹੁਤ ਖੁਸ਼ੀ ਦੀ ਗੱਲ ਹੈ, ਮੇਰੇ ਲਾਲ ਤੂੰ ਬੜਾ ਚੰਗਾ ਸੋਚਿਆ, ਗੁਰੂ ਦੇ ਦਰਸ਼ਨ ਦੁਆਰੇ ਚੱਲ ਕੇ ਕਰਨੇ ਚਾਹੀਦੇ ਨੇ। ਪਰ ਲਾਲ ਜੀ ਜਿਹੋ ਜੀ ਹੈਸੀਅਤ ਹੋਵੇ, ਜਿਹੋ ਜੀ ਯੋਗਤਾ ਹੋਵੇ ਇਨਸਾਨ ਕੋਲ, ਫਿਰ ਗੁਰੂ ਦਰਬਾਰ ਵਿੱਚ ਜਾਣਾ ਉਹੋ ਜੀ ਭੇਟਾ ਲੈ ਕੇ ਜਾਣਾ ਚਾਹੀਦਾ, ਕਿਉਂਕਿ ਗੁਰੂ ਦਾ ਬਖਸ਼ਿਆ ਹੋਇਆ ਧਨ ਦੌਲਤ ਬਹੁਤ ਕੁਛ ਹੈ ਤੇਰੇ ਕੋਲ। ਮੁੱਕਦੀ ਗੱਲ, ਮਾਤਾ ਦੇ ਕਹਿਣ ਅਨੁਸਾਰ ਇਸ ਰਾਜਾ ਰਤਨ ਰਾਏ ਨੇ ਬੜੀਆਂ ਕੀਮਤੀ ਸੌਗਾਤਾਂ ਗੁਰੂ ਦਰਬਾਰ ਵਿੱਚ ਭੇਟਾ ਕਰਨ ਵਾਸਤੇ ਲਈਆਂ, ਖਰੀਦੀਆਂ ਨੇ, ਜਿਨ੍ਹਾਂ ਵਿੱਚ ਪੰਜ ਦਰਿਆਈ ਘੋੜੇ ਬੜੇ ਸੁੰਦਰ, ਸਣੇ ਸਾਜ, ਕੀਮਤੀ ਦੁਸ਼ਾਲੇ, ਹੋਰ ਬੇਅੰਤ ਭੇਟਾਵਾਂ, ਪੰਜ ਕਲਾ ਸ਼ਾਸਤਰ, ਚੰਦਨ ਦੀ ਚੌਂਕੀ ਇਤਿਹਾਸਕ ਤੇ ਇੱਕ ਹਾਥੀ ਹੈ, ਬੜਾ ਸੁਲਝਿਆ ਤੇ ਬੜਾ ਸਿਆਣਾ ਸਿਖਾਇਆ ਹੋਇਆ, ਆਪਣੇ ਵਜ਼ੀਰਾਂ ਨੂੰ ਨਾਲ ਲੈ ਕੇ ਚੱਲ ਪਿਆ ਆਸਾਮ ਦੀ ਧਰਤੀ ਤੋਂ, ਮੰਜ਼ਲਾਂ ਨੂੰ ਮੁਕਾ ਕੇ ਪੰਜਾਬ ਦੀ ਧਰਤੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਗਿਆ। ਨੇੜੇ ਪਹੁੰਚ ਕੇ ਇਸ ਨੇ ਡੇਰਾ ਕੀਤਾ, ਮੇਰੇ ਗੁਰਦੇਵ ਸਤਿਗੁਰੂ ਤੋਂ ਆਗਿਆ ਮੰਗੀ, ਮਹਾਰਾਜ ਦਰਸ਼ਨ ਦਾਰੇ ਕਰਨ ਵਾਸਤੇ ਆਸਾਮ ਤੋਂ ਚੱਲ ਕੇ ਆਇਆ, ਤੁਹਾਡੀ ਕਿਰਪਾ ਦਾ ਸਦਕਾ ਮਹਾਰਾਜ ਬੇਨਤੀ ਹੈ ਦਰਸ਼ਨ ਦਾਰੇ ਹੋ ਜਾਣ। ਮੇਰੇ ਸਤਿਗੁਰਾਂ ਨੇ ਇਸ ਦੇ ਭੇਜੇ ਹੋਏ ਅਹਿਲਕਾਰ ਨੂੰ ਪਿਆਰ ਨਾਲ ਹੁਕਮ ਕੀਤਾ, ਆਰਾਮ ਕਰੋ, ਤੁਹਾਡੇ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਹੋਵੇਗਾ, ਕੱਲ ਨੂੰ ਤੀਸਰੇ ਫੈਰ ਤੁਸੀਂ ਨੇ ਆਣ ਕੇ ਸਜੇ ਦਰਬਾਰ ਦੇ ਅੰਦਰ ਦਰਸ਼ਨ ਦਾਰੇ ਕਰਨੇ। ਰਾਤ ਬਤੀਤ ਹੋ ਗਈ, ਅਗਲੇ ਦਿਨ ਦੀਵਾਨ ਸਜਿਆ, ਸਜੇ ਹੋਏ ਦੀਵਾਨ ਅੰਦਰ ਇਹ ਰਾਜਾ ਰਤਨ ਰਾਏ ਔਰ ਇਸ ਦੇ ਨਾਲ ਸਾਰੇ ਅਹਿਲਕਾਰ, ਇਸ ਰਾਜਾ ਰਤਨ ਰਾਏ ਦੀ ਮਾਤਾ ਸਵਰਨਮਤੀ ਜੀ ਬੜੇ ਅਦਬ ਦੇ ਨਾਲ ਲਿਆਂਦੀਆਂ ਹੋਈਆਂ ਕੀਮਤੀ ਭੇਟਾਵਾਂ ਲੈ ਕੇ ਰਾਜਾ ਰਤਨ ਰਾਏ ਨੰਗੇ ਪੈਰੀ ਆਪ ਚੱਲ ਕੇ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਣ ਕੇ ਹਾਜ਼ਰ ਹੋਇਆ, ਕੀਮਤੀ ਭੇਟਾਵਾਂ ਰੱਖੀਆਂ। ਆਏ ਹੋਏ ਨਾਲ ਇਸ ਦੇ ਵਜ਼ੀਰਾਂ ਨੇ ਸਾਰਾ ਕੁਝ ਬੇਨਤੀ ਕੀਤਾ, ਜੋ ਕੁਝ ਭੇਟਾ ਵਿੱਚ ਹਾਜ਼ਰ ਕੀਤਾ ਗੁਰੂ ਚਰਨਾਂ ਦੇ ਅੰਦਰ, ਸਤਿਗੁਰੂ ਦੇ ਦਰਬਾਰ ਅੰਦਰ ਲਿਆਂਦੀਆਂ ਹੋਈਆਂ ਇਹਨਾਂ ਕੀਮਤੀ ਭੇਟਾਵਾਂ ਨੂੰ ਸੰਗਤ ਨੇ ਵੇਖਿਆ। ਇਸ ਲਿਆਂਦੀ ਹੋਈ ਕੀਮਤੀ ਭੇਟਾ ਦੀ ਚਰਚਾ ਹਰ ਜ਼ਬਾਨ ਤੇ ਹੈ, ਹਰ ਇਲਾਕੇ ਦੇ ਅੰਦਰ, ਹਰ ਘਰ ਘਰ ਵਿੱਚ ਫੈਲ ਗਈ। ਆਹ ਤੱਕੀਏ ਗੁਰਦੇਵ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਅੰਦਰ ਰਾਜਾ ਰਤਨ ਰਾਏ ਜੋ ਕੀਮਤੀ ਸੌਗਾਤਾਂ ਲੈ ਕੇ ਹਾਜ਼ਰ ਹੋਇਆ, ਜਿਹਨਾਂ ਦੀਆਂ ਸਿਫਤਾਂ ਚਾਰ ਚੁਫੇਰੇ ਹਰ ਸਿੱਖ ਕਰ ਰਿਹਾ, ਉਹਨਾਂ ਬੋਲਾਂ ਦਾ ਵੇਰਵਾ ਆਪ ਸੰਗਤ ਦੀ ਸੇਵਾ ਅੰਦਰ ਸਰੰਗੀ ਵਾਦਕ ਹਰਦੇਵ ਸਿੰਘ ਗਿੱਲ ਪਿੰਡ ਸੰਧਵਾ ਜ਼ਿਲ੍ਹਾ ਨਵਾਂ ਸ਼ਹਿਰ ਢਾਡੀ ਭਗਵੰਤ ਸਿੰਘ ਸਾਂਗਣਾ ਪਿੰਡ ਬਾੜੋਵਾਲ ਨਜ਼ਦੀਕ ਮੰਗਾ, ਇਸ ਪਾਸੇ ਵੀਰ ਅਮਰਜੀਤ ਸਿੰਘ ਪਿੰਡ ਤਲਵੰਡੀ ਸੰਗੇੜਾ ਨਜ਼ਦੀਕ ਨਕੋਦਰ, ਸੁਖਵਿੰਦਰ ਸਿੰਘ ਅਨਮੋਲ ਨਵਾਂ ਸ਼ਹਿਰ ਵਾਲਿਆਂ ਦਾ ਢਾਡੀ ਜੱਥਾ ਹੈ।
ਹੋ ਰਤਨ ਰਾਏ ਦੀ ਭੇਟ ਨੇ ਜਗ ਤੁਮਾ ਪਾਈਆਂ।
ਓ ਘਰ ਘਰ ਲੋਕੀ ਬੈਠ ਕੇ ਕਰਦੇ ਵਡਿਆਈਆਂ, ਓ ਘਰ ਘਰ ਲੋਕੀ ਬੈਠ ਕੇ ਕਰਦੇ ਵਡਿਆਈਆਂ,
ਓ ਘਰ ਘਰ ਲੋਕੀ ਬੈਠ ਕੇ ਕਰਦੇ ਵਡਿਆਈਆਂ, ਓ ਘਰ ਘਰ ਲੋਕੀ ਬੈਠ ਕੇ ਕਰਦੇ ਵਡਿਆਈਆਂ।
ਇੱਕ ਵਾਰ ਸਾਰੀ ਸੰਗਤ ਸਤਿਗੁਰਾਂ ਨੂੰ ਸੀਸ ਝੁਕਾ ਕੇ ਗੱਦ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਦਾ ਸਜਿਆ ਹੋਇਆ ਦਰਬਾਰ, ਸਤਿਗੁਰਾਂ ਦੇ ਪਾਵਨ ਦਰਬਾਰ ਅੰਦਰ ਇੰਨੀਆਂ ਸੁੰਦਰ ਸੌਗਾਤਾਂ ਨੂੰ ਵੇਖ ਕੇ ਪਾਵਨ ਦਰਬਾਰ ਅਨੰਦਪੁਰ ਸਾਹਿਬ ਦੀ ਸ਼ੋਭਾ ਚਾਰ ਚੁਫੇਰੇ ਹੋਣ ਲੱਗੀ। ਜਿਸ ਦਰਬਾਰ ਦੇ ਅੰਦਰ ਰਾਜੇ ਮਹਾਰਾਜੇ ਵੀ ਆਣ ਕੇ ਝੁਕਦੇ ਨੇ ਬੜੇ ਅਦਬ ਤੇ ਪਿਆਰ ਦੇ ਨਾਲ, ਮੇਰੇ ਸਾਹਿਬ ਜੀ ਦੀ ਤਾਰੀਫ ਕਿਉਂ ਨਾ ਚਾਰ ਚੁਫੇਰੇ ਹੋਵੇ। ਜਿਸ ਗੁਰੂ ਦੇ ਕੋਲ ਆਣ ਕੇ ਦੁਨੀਆਂ ਦੇ ਹਰ ਮਨੁੱਖ ਨੂੰ ਪਿਆਰ ਮਿਲਦਾ ਹੈ, ਜਿੱਥੋਂ ਮਿਲ ਵਰਤਣ ਦੀ ਆਵਾਜ਼ ਉੱਠਦੀ ਹੈ, ਜਿੱਥੇ ਉੱਚੇ ਤੇ ਨੀਵੇਂ ਦੇ ਐਸੇ ਭਰਮ ਪਖੰਡ ਨੂੰ ਤੋੜਿਆ ਜਾਂਦਾ ਹੈ, ਸਤਿਗੁਰਾਂ ਦੇ ਦਰਬਾਰ ਵਿੱਚ ਅਦਬ ਦੇ ਨਾਲ ਝੁੱਕ ਕੇ ਸੰਗਤਾਂ ਸਕੂਨ ਤੇ ਖੁਸ਼ੀ ਮਹਿਸੂਸ ਕਰਦੀਆਂ। ਅੱਜ ਇਹ ਆਵਾਜ਼ ਘਰ ਘਰ ਦੇ ਵਿੱਚ ਪਹੁੰਚੀ ਕਿ ਇੱਕ ਅਸ਼ਾਂਤਪਤੀ ਰਾਜਾ ਆਇਆ, ਉਹਨੇ ਸਤਿਗੁਰਾਂ ਦੇ ਦਰਬਾਰ ਵਿੱਚ ਪੰਜ ਕਲਾ ਸ਼ਾਸਤਰ, ਚੰਦਨ ਦੀ ਚੌਂਕੀ, ਬੜੇ ਸੁੰਦਰ ਸਣੇ ਸਾਜ ਘੋੜੇ, ਹੋਰ ਕੀਮਤੀ ਭੇਟਾਂ ਦੇ ਨਾਲ ਨਾਲ ਇੱਕ ਹਾਥੀ ਲਿਆਂਦਾ ਹੈ ਜਿਹੜਾ ਬੜਾ ਸਿਆਣਾ, ਬੜਾ ਸਿਖਾਇਆ ਹੋਇਆ, ਬੜੇ ਕਰਤਵ ਕਰਕੇ ਦਿਖਾਉਂਦਾ ਹੈ। ਇਹਨਾਂ ਗੱਲਾਂ ਦੀ ਚਰਚਾ ਘਰ ਘਰ ਵਿੱਚ ਹੋਣ ਲੱਗੀ। ਸੁਭਾਵਿਕ ਹੈ ਇਹ ਗੱਲਾਂ ਨਜ਼ਦੀਕ ਵਿੱਚ ਸਭ ਤੋਂ ਨੇੜੇ ਵਸਣ ਵਾਲੇ ਕਹਿਲੂਰੀਏ ਰਾਜੇ ਭੀਮ ਚੰਦ ਦੇ ਕੰਨਾਂ ਵਿੱਚ ਵੀ ਇਹ ਸ਼ੋਭਾ ਪਹੁੰਚਦੀ। ਮਨ ਅੰਦਰ ਖਿਆਲ ਆਉਂਦਾ ਹੈ, ਕਹਿੰਦਾ ਉਹ ਰਿਆਸਤਾਂ ਦੇ ਮਾਲਕ ਅਸੀਂ ਰਾਜੇ, ਲੋਕ ਸਾਡਾ ਲੋਹਾ ਮੰਨਦੇ ਨੇ, ਪਹਾੜੀਆਂ ਰਾਜਿਆਂ ਦਾ ਮੈਂ ਆਗੂ ਹਾਂ। ਅੱਜ ਮੇਰੇ ਨਜ਼ਦੀਕ ਵਸਣ ਵਾਲਾ ਆਪਣੇ ਆਪ ਵਿੱਚ ਬਣ ਕੇ ਦਸਵਾਂ ਗੁਰੂ ਸਿੱਖਾਂ ਦਾ ਬਣ ਕੇ ਬੈਠਾ, ਔਰ ਉਹਦੇ ਕੋਲ ਕਿਹੜੀ ਐਸੀ ਕਸ਼ਿਸ਼ ਹੈ, ਕਿਹੜੀ ਖਿੱਚ ਹੈ, ਜਿਹੜੇ ਹਜ਼ਾਰਾਂ ਲੋਕ ਸੈਂਕੜੇ ਨਹੀਂ ਹਜ਼ਾਰਾਂ ਮੀਲਾਂ ਤੋਂ ਚੱਲ ਕੇ ਦਰਸ਼ਨ ਦਰਾਰੇ ਕਰਨ ਵਾਸਤੇ ਆਉਂਦੇ ਨੇ, ਧਨ ਦੀ ਪਰਵਾਹ ਨਹੀਂ ਕਰਦੇ, ਚੰਗੀ ਤੋਂ ਚੰਗੀ ਭੇਟਾ ਗੁਰੂ ਦਰਬਾਰ ਵਿੱਚ ਹਾਜ਼ਰ ਕਰਦੇ ਨੇ। ਅੱਜ ਜਿਹੜੀ ਸ਼ੋਭਾ ਮੈਂ ਸੁਣੀ ਹੈ, ਉਹ ਕਿਹੜੀਆਂ ਸੌਗਾਤਾਂ ਨੇ, ਮੈਨੂੰ ਜਾ ਕੇ ਵੇਖਣੀਆਂ ਚਾਹੀਦੀਆਂ ਨੇ। ਮਨ ਅੰਦਰ ਇਹ ਖਿਆਲ ਆਇਆ, ਆਪਣੇ ਇੱਕ ਅਹਿਲਕਾਰ ਨੂੰ ਤਿਆਰ ਕਰਕੇ ਤੋਰਿਆ, ਕਹਿੰਦਾ ਅਨੰਦਪੁਰ ਸਾਹਿਬ ਜਾਓ, ਜਿੱਥੇ ਸਿੱਖ ਸੰਗਤਾਂ ਦਾ ਵਿਸ਼ਾਲ ਇਕੱਠ ਹੁੰਦਾ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੁਭਾਇਮਾਨ ਹੁੰਦੇ ਨੇ, ਜਾਓ ਗੁਰੂ ਦਰਬਾਰ ਦੇ ਅੰਦਰ ਤੇ ਜਾ ਕੇ ਬੇਨਤੀ ਕਰਕੇ ਸਮਾਂ ਲਵੋ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ, ਤੇ ਇਹ ਗੱਲ ਕਿਹੋ ਕਿ ਰਾਜਾ ਭੀਮ ਚੰਦ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਤੁਹਾਨੂੰ ਮਿਲਣਾ ਚਾਹੁੰਦਾ। ਇਹ ਗੱਲ ਰਾਜੇ ਭੀਮ ਚੰਦ ਦੇ ਭੇਜੇ ਹੋਏ ਵਜ਼ੀਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਪਹੁੰਚ ਕੇ ਬੜੇ ਅਦਬ ਦੇ ਨਾਲ ਬੇਨਤੀ ਕਰਕੇ ਆਖਿਆ। ਮੇਰੇ ਕਲਗੀਧਰ ਦਾ ਤਾਰ ਖੁਸ਼ ਹੋਏ, ਕਹਿਣ ਲੱਗੇ ਆ ਵਜ਼ੀਰ, ਰਾਜੇ ਭੀਮ ਚੰਦ ਨੇ ਇੱਥੇ ਆਣ ਕੇ ਸਾਨੂੰ ਮਿਲਣਾ, ਇਹ ਤੇ ਗੁਰੂ ਨਾਨਕ ਦਾ ਘਰ ਹੈ, ਇੱਥੇ ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਮਜ਼ਹਬਾਂ ਦਾ ਵਿਤਕਰਾ ਨਹੀਂ, ਇੱਥੇ ਇੱਕ ਲੰਗਰ ਹੈ, ਇੱਕ ਪੰਗਤ ਹੈ, ਇੱਥੇ ਸੰਗਤ ਵਿੱਚ ਸਾਰਿਆਂ ਨੂੰ ਇੱਕ ਥਾਂ ਤੇ ਬਰਾਬਰਤਾ ਮਿਲਦੀ ਹੈ, ਤੇ ਗੁਰੂ ਨਾਨਕ ਦੇ ਘਰ ਦੇ ਦਰਵਾਜ਼ੇ 24 ਘੰਟੇ ਖੁੱਲ੍ਹੇ ਨੇ, ਇੱਥੇ ਹਰ ਇੱਕ ਨੂੰ ਆਉਣ ਦੀ ਇਜਾਜ਼ਤ ਹੈ। ਰਾਜਾ ਭੀਮ ਚੰਦ ਨੂੰ ਜਾ ਕੇ ਸੁਨੇਹਾ ਦਿਓ, ਜਦੋਂ ਉਹਦਾ ਜੀ ਕਰੇ ਉਸੇ ਵੇਲੇ ਆ ਜਾਵੇ, ਇੱਥੇ ਕੋਈ ਇਨਕਾਰ ਨਹੀਂ। ਰਾਜੇ ਭੀਮ ਚੰਦ ਵੱਲੋਂ ਭੇਜਿਆ ਹੋਇਆ ਅਹਿਲਕਾਰ ਸਤਿਗੁਰਾਂ ਤੋਂ ਆਗਿਆ ਲੈ ਕੇ ਵਾਪਸ ਜਾ ਪਹੁੰਚਿਆ ਰਾਜ ਦਰਬਾਰ ਅੰਦਰ। ਰਾਜੇ ਭੀਮ ਚੰਦ ਨੂੰ ਜਾ ਕੇ ਇਹ ਸਾਰੀ ਗੱਲ ਕਹੀ, ਰਾਜਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਡੇ ਵਾਸਤੇ ਵਚਨ ਕੀਤਾ ਵੀ ਜਿਸ ਵਕਤ ਵੀ ਰਾਜਾ ਆਉਣਾ ਚਾਹੇ ਉਹਨੂੰ ਕੋਈ ਮਨਾਹੀ ਨਹੀਂ। ਰਾਜਾ ਭੀਮ ਚੰਦ, ਯਾਦ ਰੱਖੋ, ਰਾਜ ਦਾ ਅਪਮਾਨ ਦਿਲ ਅੰਦਰ ਟਿਕਿਆ ਹੋਇਆ, ਆਪਣੇ ਆਪ ਵਿੱਚ ਦੂਜਿਆਂ ਨਾਲੋਂ ਉਚੇਰਾ, ਮੈਂ ਵੱਡਾ ਹਾਂ, ਬਸ ਇਹੋ ਹੀ ਗੱਲ ਨਹੀਂ ਕਈ ਵਾਰੀ ਟਿਕਣ ਦਿੰਦੀ। ਰਾਜਾ ਭੀਮ ਚੰਦ ਇਸ ਗੱਲ ਨੂੰ ਸੁਣ ਕੇ ਮਹਿਸੂਸ ਕਰਦਾ, ਦਿਲ ਅੰਦਰ ਸੋਚਦਾ, ਕਹਿੰਦਾ ਭੀਮ ਚੰਦਾ ਉਹ ਫੇਰ ਤੂੰ ਕੁਝ ਹੋਇਓ ਨਾ, ਤੇਰੀ ਤਾਕਤ ਨੂੰ ਗੁਰੂ ਗੋਬਿੰਦ ਸਿੰਘ ਵੀ ਮੰਨ ਰਹੇ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਦੋਂ ਰਾਜਾ ਆਉਣਾ ਚਾਹੇ ਉਹ ਆ ਜਾਵੇ, ਉਹਦੇ ਵਾਸਤੇ ਕੋਈ ਵਕਤ ਦੀ ਨੀਅਤ ਵਕਤ ਨੀਅਤ ਨਹੀਂ, ਉਹਦੇ ਦਿਲ ਅੰਦਰ ਜਦੋਂ ਜੀ ਕਰਦਾ ਉਹ ਆ ਸਕਦਾ। ਰਾਜਾ ਭੀਮ ਚੰਦਾ ਤਿਆਰੀ ਕਰ, ਆਪਣੇ ਅਹਿਲਕਾਰਾਂ ਨੂੰ ਨਾਲ ਲੈ ਕੇ ਬੜੇ ਰੋਹਬ ਤੇ ਦਾਬ ਦੇ ਨਾਲ ਉਹ ਤੂੰ ਅਨੰਦਪੁਰ ਸਾਹਿਬ ਜਾਏਗਾ, ਤੇਰੇ ਇਸ ਰੋਹਬ ਦਾ ਦਬਦਬਾ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਤੇ ਵੇਖਣ ਵਾਲੇ ਲੋਕਾਂ ਦੇ ਉੱਤੇ ਪਿਆ, ਸੱਚਮੁੱਚ ਹੀ ਬੜਾ ਚੰਗਾ ਅਸਰ ਪਵੇਗਾ। ਰਾਜਾ ਭੀਮ ਚੰਦ ਵਕਤ ਬਣਾ ਕੇ ਹੁਕਮ ਕਰਦਾ, ਅਨੰਦਪੁਰ ਸਾਹਿਬ ਨੂੰ ਜਾਣ ਵਾਸਤੇ ਤਿਆਰੀ ਕਰਦਾ। ਸੁੰਦਰ ਰੇਸ਼ਮੀ ਪੁਸ਼ਾਕ ਪਹਿਨੀ ਹੈ ਰਾਜੇ ਭੀਮ ਚੰਦ ਨੇ, ਪੱਗ ਬੰਨ੍ਹੀ ਸਿਰ ਦੇ ਉੱਤੇ, ਲਗਾਈ ਕਲਗੀ, ਲੰਮੀ ਸਾਰੀ ਮੋਤੀਆਂ ਦੀ ਮਾਲਾ ਆਪਣੇ ਗਲ ਵਿੱਚ ਪਾਈ ਹੈ, ਆਪਣੇ ਰਾਜ ਮਹਿਲ ਵਿੱਚ ਬਣੇ ਹੋਏ ਇੱਕ ਸੁੰਦਰ ਆਲੀਸ਼ਾਨ ਰੂਪ ਦੇ ਅੰਦਰ ਆਦਮ ਕੱਦ ਸ਼ੀਸ਼ੇ ਦੇ ਸਾਹਮਣੇ ਹੋ ਗਿਆ। ਬੰਦਾ ਆਪਣੀ ਸੁੰਦਰਤਾ ਨੂੰ ਵੇਖ ਵੇਖ ਕੇ ਬੜਾ ਖੁਸ਼ ਹੁੰਦਾ, ਇਸ ਤਨ ਤੇ ਬਣੀ ਹੋਈ ਸੁੰਦਰਤਾ ਨੂੰ ਵੇਖ ਵੇਖ ਦਿਲ ਅੰਦਰ ਬੜਾ ਫਖਰ ਤੇ ਮਾਣ ਕਰਦਾ। ਰਾਜਾ ਭੀਮ ਚੰਦ ਆਦਮ ਕੱਦ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਆਪਣੇ ਸਫੈਦ ਦਾੜੇ ਨੂੰ ਵੇਖਦਾ, ਸਿਰ ਤੇ ਬੱਧੀ ਹੋਈ ਪੱਗ, ਲੱਗੀ ਹੋਈ ਕਲਗੀ ਤੇ ਪਹਿਨੀ ਹੋਈ ਰੇਸ਼ਮੀ ਪੁਸ਼ਾਕ ਨੂੰ ਤੱਕਦਾ ਸ਼ੀਸ਼ੇ ਦੇ ਵਿੱਚੋਂ, ਦਿਲ ਅੰਦਰ ਹੰਕਾਰ ਉਬਾਲਾ ਮਾਰ ਕੇ ਕਹਿੰਦਾ, ਉਹ ਭੀਮ ਚੰਦਾ ਜਦੋਂ ਇਸ ਸ਼ਾਨੋ ਸ਼ੌਕਤ ਦੇ ਨਾਲ ਸਜ ਧਜ ਕੇ ਤੂੰ ਜਾਏਗਾ ਅਨੰਦਪੁਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਹਾਜ਼ਰ ਹੋਏਗਾ, ਉਹ ਜਿਹੜਾ ਉਮਰ ਦੇ ਵਿੱਚ ਬੜਾ ਛੋਟਾ ਹੈ ਉਹ ਗੁਰੂ ਮੇਰੇ ਨਾਲੋਂ, ਯਾਦ ਰੱਖਿਓ ਉਮਰ ਦੀ ਜੇ ਗੱਲ ਕਰੀਏ, ਇਹ ਸੰਸਾਰਕ ਮਨੁੱਖਤਾਈ ਜੀਵਨ ਦੀ ਗੱਲ, ਤਾਂ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਉਮਰ ਰਾਜੇ ਭੀਮ ਚੰਦ ਨਾਲੋਂ ਬਹੁਤ ਘੱਟ ਹੈ, ਪਰ ਮੇਰੇ ਦਾਤਾਰ ਸੱਚੇ ਪਾਤਸ਼ਾਹ ਉਹਨਾਂ ਦੀ ਸੋਚ ਉਹ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਆਪ ਰੂਪ ਸਨ ਨਾ। ਤਾਂ ਕਿ ਉਹ ਜੇ ਰਾਜਾ ਭੀਮ ਚੰਦ ਸੋਚਦਾ ਕਹਿੰਦਾ ਉਹ ਜਿਹੜਾ ਇੱਕ ਬਾਲਕ ਗੁਰੂ ਹੈ ਮੇਰੇ ਸਾਹਮਣੇ, ਮੇਰਾ ਜ਼ਿੰਦਗੀ ਦਾ ਤਜਰਬਾ, ਮੇਰੀ ਲੰਬੀ ਉਮਰ ਹੈ, ਜਦੋਂ ਮੈਂ ਇਸ ਢੰਗ ਦੇ ਨਾਲ ਪਹੁੰਚਿਆ ਅਨੰਦਪੁਰ ਸਾਹਿਬ, ਸਿੱਖਾਂ ਦਾ ਗੁਰੂ ਗੁਰੂ ਗੋਬਿੰਦ ਸਿੰਘ ਮੇਰੀ ਇਸ ਦਿੱਖ ਨੂੰ ਤੱਕ ਕੇ ਹੈਰਾਨਤਾ ਦੇ ਨਾਲ ਉੱਠ ਕੇ ਮੇਰੇ ਸਾਹਮਣੇ ਚੁੱਕਣ ਵਾਸਤੇ ਮਜਬੂਰ ਹੋ ਜਾਏਗਾ। ਇਹਨਾਂ ਗੱਲਾਂ ਨੂੰ ਵਿਚਾਰਦਾ ਹੋਇਆ ਤੁਰਿਆ ਜਾਂਦਾ ਹੈ, ਅਨੰਦਪੁਰ ਸਾਹਿਬ ਦੇ ਨੇੜੇ ਪਹੁੰਚ ਗਿਆ, ਆਪਣੇ ਮੰਤਰੀ ਨੂੰ ਸਤਿਗੁਰਾਂ ਦੇ ਕੋਲ ਭੇਜਿਆ। ਮੇਰੇ ਦਾਤਾਰ ਸੱਚੇ ਪਾਤਸ਼ਾਹ ਜੀ ਦੇ ਕੋਲ ਜਾ ਕੇ ਇਸ ਨੇ ਬੇਨਤੀ ਕੀਤੀ, ਮਹਾਰਾਜ ਰਾਜਾ ਭੀਮ ਚੰਦ ਕਹਿਲੂਰੀਆ ਆਪ ਮਿਲਣ ਵਾਸਤੇ ਤੁਹਾਡੇ ਕੋਲ ਪਹੁੰਚਿਆ, ਮਹਾਰਾਜ ਕੀ ਹੁਕਮ ਹੈ? ਮੇਰੇ ਸਤਿਗੁਰੂ ਕਲਗੀਧਰ ਦਾਤਾਰ ਜੀ ਨੇ ਆਗਿਆ ਦਿੱਤੀ, ਸਜਿਆ ਹੋਇਆ ਦਰਬਾਰ, ਸਿੱਖ ਸੰਗਤਾਂ ਚੌਂਕੜੇ ਲਾ ਕੇ ਗੁਰੂ ਦੀ ਹਜ਼ੂਰੀ ਦੇ ਅੰਦਰ ਬੈਠੀਆਂ ਨੇ। ਮੇਰੇ ਕਲਗੀਧਰ ਦਾਤਾਰ ਜੀ ਦੇ ਦਰਸ਼ਨ ਕਰਨ ਵਾਸਤੇ ਰਾਜਾ ਭੀਮ ਚੰਦ ਅੱਗੇ ਵਧਿਆ, ਆਇਆ ਦਰਬਾਰ ਦੇ ਨਜ਼ਦੀਕ ਜਿੱਥੇ ਸੁੰਦਰ ਦੀਵਾਨ ਲੱਗਾ ਹੋਇਆ। ਇਹ ਸਜੇ ਹੋਏ ਦੀਵਾਨ ਅੰਦਰ ਜਦੋਂ ਰਾਜਾ ਭੀਮ ਚੰਦ ਆਪਣੇ ਕਦਮ ਰੱਖਦਾ ਹੈ, ਸੰਗਤ ਦੇ ਵਿੱਚ ਪਹੁੰਚਦਾ ਹੈ, ਸਾਹਮਣੇ ਤੱਕਿਆ ਗੁਰੂ ਦਾ ਸਜਿਆ ਦਰਬਾਰ, ਸੁੰਦਰ ਬਣਿਆ ਹੋਇਆ ਸਿੰਘਾਸਣ ਜਿਸ ਉੱਤੇ ਮੇਰੇ ਦਾਤਾਰ ਜੀ ਚੌਂਕੜਾ ਲਾ ਕੇ ਬੈਠੇ ਨੇ, ਕਲਗੀਧਰ ਪਾਤਸ਼ਾਹ ਮਹਾਰਾਜ ਉੱਥੇ ਬੈਠੇ ਨੇ, ਉੱਤੇ ਲੱਗੀ ਹੋਈ ਪਸ਼ਮੀਨੇ ਦੀ ਚਾਂਦਨੀ ਵੇਖੀ ਜਿਹੜੀ ਕਾਬਲ ਦੀ ਸੰਗਤ ਨੇ ਲਿਆ ਕੇ ਭੇਟਾ ਕੀਤੀ ਸੀ। ਸਜੇ ਦਾਤਾਰ ਜੀ ਦੇ ਕੋਲ ਇੱਕ ਪਾਸੇ ਖਲੋਤੇ ਹੋਏ ਸ਼ਸਤਰਧਾਰੀ ਸੂਰਮੇ ਵੇਖੇ, ਇੱਕ ਪਾਸੇ ਦੇਵਤਿਆਂ ਵਾਂਗ ਚੌਂਕੜੇ ਲਾ ਕੇ ਬਾਣੀ ਪੜ੍ਹਨ ਵਾਲੇ ਰੱਬ ਰੂਪ ਗੁਰਸਿੱਖ ਤੱਕੇ ਨਾ ਰਹਿ ਸਕਿਆ। ਰਾਜਾ ਭੀਮ ਚੰਦ ਗੁਰੂ ਦੇ ਇਸ ਸਜੇ ਦਰਬਾਰ ਦੀ ਦੇਖ ਨੂੰ ਤੱਕਦਾ, ਜੋ ਗੁਰੂ ਦੇ ਦਰਬਾਰ ਦੀ ਸ਼ਾਨੋ ਸ਼ੌਕਤ ਹੈ, ਉਹਦਾ ਨਕਸ਼ਾ ਆਪ ਸੰਗਤ ਦੀ ਸੇਵਾ ਅੰਦਰ ਢਾਡੀ ਜੱਥਾ ਇਹੋ ਕਹਿ ਰਿਹਾ।
ਹੁੰਦੀ ਏ ਜੀਬਾ ਪਹਿਲਾਂ ਦੱਸਦੀ ਜਾਪੇ ਜਾਬਰਾਂ ਕਮਾਲ ਮੰਗਦੀ ਰਾਤ ਮਲੇਸ਼ ਦੀ
ਨਜ਼ਦੀਕ ਪਹੁੰਚ ਕੇ ਰਾਜਾ ਜਦੋਂ ਵੇਖਦਾ ਹੈਰਾਨ ਹੁੰਦਾ ਹੈ। ਗੁਰੂ ਦਰਬਾਰ ਦੀ ਸਹਾਇਤਾ ਕੇਸਰੀ ਨਿਸ਼ਾਨ ਝੂਲਦਾ ਜਿਸ ਦਾ ਫਰਲਾ ਹਰ ਇੱਕ ਨੂੰ ਆਵਾਜ਼ ਮਾਰ ਕੇ ਕਹਿ ਰਿਹਾ ਸੀ ਜਿਹਨੂੰ ਕਿਤੇ ਕੋਈ ਟਿਕਾਣਾ ਨਹੀਂ ਮਿਲਦਾ ਇਸ ਥਾਂ ਤੇ ਆ ਜਾਏ। ਜਿਨ੍ਹਾਂ ਲੋਕਾਂ ਨੂੰ ਹਮੇਸ਼ਾ ਆਪਣੇ ਆਪ ਵਿੱਚ ਕਹਾਉਣ ਵਾਲੇ ਉੱਚ ਜਾਤੀਆਂ ਨੇ, ਜਿਨ੍ਹਾਂ ਲੋਕਾਂ ਨੂੰ ਹਮੇਸ਼ਾ ਦਬਾ ਦਬਾ ਕੇ ਰੱਖਿਆ ਸੀ, ਅੱਜ ਗੁਰੂ ਦੇ ਦਰਬਾਰ ਵਿੱਚ ਉਹਨਾਂ ਨੂੰ ਇੱਕ ਸਮਾਨਤਾ ਵੇਖੀ। ਉਹਨਾਂ ਲੋਕਾਂ ਦੇ ਮੋਢਿਆਂ ਤੇ ਪਏ ਹੋਏ ਕਮਾਨ ਤੇ ਭਰੇ ਹੋਏ ਪੱਥੇ ਤੀਰਾਂ ਦੇ ਵੇਖੇ, ਧਾਗ ਦੇ ਉੱਤੇ ਛੂਕ ਦੀਆਂ ਤਲਵਾਰਾਂ ਵੇਖੀਆਂ ਜਿਹੜੇ ਚੁੱਕ ਚੁੱਕ ਕੇ ਇਹਨਾਂ ਦੇ ਸਾਹਮਣੇ ਆਪਣੀ ਜ਼ਿੰਦਗੀ ਬਤੀਤ ਕਰਦੇ ਸਨ। ਅੱਜ ਉਹ ਛਾਤੀਆਂ ਚੌੜੀਆਂ ਕਰਕੇ ਖੜੇ ਹੋਏ ਵੇਖੇ। ਰਾਜਾ ਭੀਮ ਚੰਦ ਦਿਲੋਂ ਤਾਂ ਸੜ ਬਲ ਕੇ ਕੋਲੇ ਹੋ ਗਿਆ, ਪਰ ਪਹੁੰਚਿਆ ਦਰਬਾਰ ਅੰਦਰ ਜਿੱਥੇ ਮੇਰੇ ਦਾਤਾਰ ਵਿਸ਼ੇਸ਼ ਤੌਰ ਤੇ ਪਵਿੱਤਰ ਉਸ ਸਿੰਘਾਸਣ ਤੇ ਸਜੇ ਹੋਏ ਨੇ। ਸਜੇ ਖੱਬੇ ਸਿੱਖ ਸੰਗਤਾਂ ਬੈਠੀਆਂ ਨੇ। ਗੁਰੂ ਕੇ ਦਰਬਾਰ ਅੰਦਰ ਗੁਰਬਾਣੀ ਦੀ ਵਿਚਾਰ, ਇਲਾਹੀ ਬਾਣੀ ਦੇ ਕੀਰਤਨ ਤੇ ਜੋਸ਼ੀਲੀਆਂ ਵਾਰਾਂ। ਪਿਆਰੇ ਗੁਰਸਿੱਖੋ, ਸਤਿਗੁਰਾਂ ਦੇ ਸਜੇ ਹੋਏ ਦਰਬਾਰ ਨੂੰ ਵੇਖ ਕੇ ਦੰਗ ਰਹਿ ਗਿਆ। ਜਿਹੜਾ ਰਾਜਾ ਸੋਚਦਾ ਸੀ ਨਾ, ਜਦੋਂ ਮੈਂ ਪਹੁੰਚਿਆ ਆਨੰਦਪੁਰ ਤੇ ਸਿੱਖਾਂ ਦਾ ਗੁਰੂ ਗੋਬਿੰਦ ਸਿੰਘ ਮੇਰੀ ਦਿੱਖ ਨੂੰ ਵੇਖ ਕੇ, ਮੇਰੀ ਟੌਰ ਨੂੰ ਵੇਖ ਕੇ, ਮੇਰੀ ਸ਼ਾਨ ਨੂੰ ਵੇਖ ਕੇ ਉੱਠ ਕੇ ਮੇਰੇ ਸਾਹਮਣੇ ਝੁਕਣ ਲਈ ਮਜਬੂਰ ਹੋ ਜਾਏਗਾ। ਪਰ ਐਨ ਉਸ ਦੇ ਉਲਟ ਹੋਇਆ। ਰਾਜਾ ਭੀਮ ਚੰਦ ਨਾ ਚਾਹੁੰਦਿਆਂ ਹੋਇਆਂ ਵੀ ਗੁਰਸਿੱਖਾਂ ਦੇ ਨਾਲ ਜਿੱਥੇ ਮੇਰੇ ਦਾਤਾਰ ਜੀ ਦੇ ਚਰਨਾਂ ਤੇ ਸਿੱਖ ਮੱਥਾ ਟੇਕਦੇ ਨੇ, ਸੰਗਤਾਂ ਮੱਥਾ ਟੇਕਦੀਆਂ ਨੇ, ਰਾਜਾ ਭੀਮ ਚੰਦ ਵੀ ਗੁਰੂ ਦੇ ਚਰਨਾਂ ਤੇ ਝੁੱਕ ਗਿਆ। ਮੇਰੇ ਦਾਤਾਰ ਨੇ ਬੜੇ ਅਦਬ ਦੇ ਨਾਲ ਰਾਜੇ ਭੀਮ ਚੰਦ ਨੂੰ ਸਤਿਕਾਰ ਦਿੱਤਾ ਹੈ। ਯਾਦ ਰੱਖੋ, ਗੁਰੂ ਨਾਨਕ ਦਾ ਘਰ ਹੈ ਜਿੱਥੇ ਦੁਨੀਆਂ ਦਾ ਕੋਈ ਵੀ ਬੰਦਾ ਆ ਜਾਏ, ਭਾਵੇਂ ਅਮੀਰ ਆ ਜਾਏ ਭਾਵੇਂ ਗਰੀਬ ਆ ਜਾਏ, ਇਸ ਦਰਬਾਰ ਦੇ ਅੰਦਰ ਹਰ ਇੱਕ ਨੂੰ ਪਿਆਰ ਮਿਲਦਾ ਹੈ। ਇੱਥੇ ਕਿਸੇ ਨਾਲ ਵਿਤਕਰਾ ਨਹੀਂ। ਜੇ ਕਿਤੇ ਹੁੰਦਾ, ਪਿਆਰੇ ਗੁਰਸਿੱਖੋ, ਉਹ ਗੁਰੂ ਨਾਨਕ ਦਾ ਘਰ ਨਹੀਂ ਕਿਹਾ ਜਾ ਸਕਦਾ। ਗੁਰੂ ਨਾਨਕ ਦੇ ਘਰ ਦੇ ਵਿੱਚ ਤਾਂ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ। ਇੱਥੇ ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਇਹ ਤਾਂ ਗੁਰੂ ਨਾਨਕ ਦਾ ਘਰ ਹੈ ਜਿੱਥੇ ਹਰ ਇੱਕ ਨੂੰ ਬਰਾਬਰਤਾ ਮਿਲਦੀ ਹੈ, ਜਿੱਥੇ ਰਾਜਾ ਬਾਦਸ਼ਾਹ ਅਕਬਰ ਵਰਗਾ ਵੀ ਉਸ ਥਾਂ ਤੇ ਬਹਿ ਕੇ ਪ੍ਰਸ਼ਾਦ ਛਕਦਾ ਹੈ, ਉਸੇ ਥਾਂ ਤੇ ਜਿਹਨੂੰ ਦੁਨੀਆਂ ਦੇ ਲੋਕ ਗਰੀਬ ਕਹਿੰਦੇ ਨੇ, ਨਤਾੜਾ ਕਹਿੰਦੇ ਨੇ, ਉਹ ਵੀ ਬਾਦਸ਼ਾਹ ਦੇ ਬਰਾਬਰ ਬਹਿ ਕੇ ਪ੍ਰਸ਼ਾਦ ਛਕਦਾ। ਰਾਜਾ ਭੀਮ ਚੰਦ ਪਹੁੰਚਿਆ, ਮੇਰੇ ਦਾਤਾਰ ਜੀ ਨੇ ਬੜਾ ਅਦਬ ਕੀਤਾ, ਸਤਿਕਾਰ ਕੀਤਾ, ਇਹਨੂੰ ਕੋਲ ਬਿਠਾਇਆ। ਸਤਿਗੁਰਾਂ ਦੇ ਦਰਬਾਰ ਵੱਲੇ ਚਾਰ ਫੇਰੇ ਨਿਗਾਹ ਮਾਰ ਕੇ ਤੱਕਦਾ, ਗੁਰਦੇਵ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਕੁਝ ਰਵਾਇਤੀ ਪਿਆਰ ਭਰੀਆਂ ਗੱਲਾਂ ਕਰਦਾ। ਕਹਿੰਦਾ, ਮਹਾਰਾਜ ਖੁਸ਼ੀ ਹੋਈ ਹੈ ਆਪ ਜੀ ਨੂੰ ਮਿਲ ਕੇ ਪਿਆਰ ਦੇ ਨਾਲ, ਸਿੱਖ ਸੰਗਤਾਂ ਨੂੰ ਤੱਕ ਕੇ ਬੜਾ ਸੋਹਣਾ ਸਜਿਆ ਹੋਇਆ ਦਰਬਾਰ ਹੈ। ਆਪਣੀ ਅਸਲ ਗੱਲ ਜਿਹੜੀ ਦਿਲ ਦੀ ਲਾਲਸਾ ਸੀ ਉਸ ਵੱਲੇ ਵਾਧਾ ਹੋਇਆ। ਕਹਿੰਦਾ, ਮਹਾਰਾਜ ਬੜੀ ਸੋਭਾ ਸੁਣੀ ਹੈ ਆਪ ਜੀ ਦੇ ਪਾਵਨ ਦਰਬਾਰ ਦੀ, ਮੈਨੂੰ ਇਹ ਵੀ ਪਤਾ ਲੱਗਾ ਆਸਾਮ ਪਤੀ ਰਾਜਾ ਰਤਨ ਰਾਏ ਬੜੀਆਂ ਕੀਮਤੀ ਸੌਗਾਤਾਂ ਲੈ ਕੇ ਤੁਹਾਡੇ ਦਰਬਾਰ ਵਿੱਚ ਆਇਆ। ਮਹਾਰਾਜ ਦਿਲ ਚਾਹੁੰਦਾ ਮੈਂ ਉਹਨਾਂ ਨੂੰ ਵੇਖ ਸਕਾਂ, ਮੈਂ ਉਹਨਾਂ ਦੇ ਦਰਸ਼ਨ ਕਰ ਸਕਾਂ। ਮੇਰੇ ਕਲਗੀਧਰ ਪਾਤਸ਼ਾਹ ਕਹਿੰਦੇ, ਸੰਗਤ ਵਿੱਚ ਆਈ ਕੋਈ ਵੀ ਭੇਟਾ, ਕੋਈ ਵੀ ਸੌਗਾਤ ਉਹ ਸੰਗਤਾਂ ਦੀ ਹੈ। ਜਦੋਂ ਸੰਗਤ ਦੇਖਣ ਦੀ ਚਾਹਵਾਨ ਹੋਵੇ ਤੇ ਕਿਉਂ ਨਾ ਦਰਸ਼ਨ ਕਰਵਾਏ ਜਾਣ। ਮੇਰੇ ਗੁਰਦੇਵ ਜੀ ਦੇ ਹੁਕਮ ਮੁਤਾਬਕ ਪੰਜ ਕਲਾ ਸ਼ਸਤਰ, ਜਿਸ ਦੀ ਇੱਕ ਕਲਾ ਦੱਬਣ ਦੇ ਨਾਲ ਸ਼ਸਤਰ ਤਿਆਰ ਹੁੰਦਾ, ਦੂਜੀ ਦੱਬਣ ਦੇ ਨਾਲ ਦੂਜਾ ਬਣ ਜਾਂਦਾ ਹੈ, ਕਿਤੇ ਕਟਾਰ ਕਿਤੇ ਵਰਛਾ। ਪਿਆਰੇ ਗੁਰਸਿੱਖੋ, ਇਹ ਵੱਖੋ ਵੱਖਰੇ ਸ਼ਸਤਰ ਇੱਕੋ ਵਿੱਚੋਂ ਤਿਆਰ ਹੁੰਦੇ ਨੇ। ਇਸ ਸ਼ਸਤਰ ਨੂੰ ਵੇਖ ਕੇ, ਪੰਜ ਕਲਾ ਸ਼ਸਤਰ ਨੂੰ ਵੇਖ ਕੇ ਰਾਜਾ ਭੀਮ ਚੰਦ ਆਸ਼ਾਸ਼ ਕਰ ਉੱਠਿਆ, ਬੜੀ ਵਾਹ ਵਾਹ ਕਰਦਾ। ਕਹਿੰਦਾ, ਮਹਾਰਾਜ ਮੈਂ ਪਹਿਲੀ ਵਾਰ ਆਪਣੀ ਜ਼ਿੰਦਗੀ ਵਿੱਚ ਇਸ ਨੂੰ ਐਸੇ ਸ਼ਸਤਰ ਨੂੰ ਵੇਖ ਰਿਹਾ। ਵਾਹ ਵਾਹ ਤਾਂ ਕਰਦਾ, ਖੁਸ਼ ਤਾਂ ਹੁੰਦਾ, ਪਰ ਉੱਪਰੋਂ ਹੁੰਦਾ, ਅੰਦਰੋਂ ਨਹੀਂ ਹੁੰਦਾ। ਪਿਆਰੇ ਗੁਰਸਿੱਖੋ, ਦਿਲੋਂ ਨਾ ਜਿੰਨਾ ਚਿਰ ਬੰਦਾ ਰਾਜੀ ਹੋਵੇ ਉਹਨਾਂ ਚਿਰ ਉਹ ਰਾਜੀ ਨਹੀਂ, ਉਹ ਬਿਮਾਰ ਹੀ ਹੈ। ਰਾਜਾ ਭੀਮ ਚੰਦ ਸਤਿਗੁਰਾਂ ਦੇ ਦਰਬਾਰ ਅੰਦਰ ਜੋ ਕੁਝ ਵੀ ਰਾਜੇ ਆਸਾਮ ਪਤੀ ਨੇ ਲਿਆਂਦਾ ਸੀ, ਪੰਜ ਕਲਾ ਸ਼ਸਤਰ, ਚੰਦਨ ਦੀ ਚੌਕੀ ਤੇ ਲਿਆਂਦੇ ਹੋਏ ਸੁੰਦਰ ਘੋੜੇ, ਉਹਨਾਂ ਨੂੰ ਤੱਕਿਆ। ਇਸ ਨੇ ਸਾਰੇ ਦਰਬਾਰ ਅੰਦਰ ਜਿੱਥੇ ਜਿੱਥੇ ਵੀ ਮੇਰੇ ਦਾਤਾਰ ਜੀ ਦੇ ਹੁਕਮ ਮੁਤਾਬਕ ਲੱਗਾ, ਅਖੀਰ ਬੇਨਤੀ ਕਰਦਾ। ਕਹਿੰਦਾ, ਮਹਾਰਾਜ ਅਜੇ ਇੱਕ ਚੀਜ਼ ਬਾਕੀ ਰਹਿ ਗਈ ਹੈ। ਮਹਾਰਾਜ ਕਹਿੰਦੇ, ਦੱਸੋ। ਸੱਚੇ ਪਾਤਸ਼ਾਹ, ਸੁਣਿਆ ਇੱਕ ਬੜਾ ਸਿਆਣਾ ਹਾਥੀ ਵੀ ਲਿਆਂਦਾ ਉਸ ਰਾਜੇ ਆਸਾਮ ਪਤੀ ਨੇ। ਮਹਾਰਾਜ ਕਹਿੰਦੇ, ਹੈ। ਸੱਚੇ ਪਾਤਸ਼ਾਹ, ਉਹਦੇ ਵੀ ਦੀਦਾਰ ਹੋ ਜਾਣ। ਮੇਰੇ ਸਾਹਿਬ ਕਹਿੰਦੇ, ਕਾਲਾ ਕਿਉਂ ਪੈਣਾ, ਕੋਈ ਗੱਲ ਨਹੀਂ, ਹੌਸਲਾ ਰੱਖ, ਸਾਰਾ ਕੁਝ ਦਿਖਾਇਆ ਜਾਏਗਾ। ਮੈਂ ਗੱਲ ਨੂੰ ਸੰਖੇਪਤਾ ਦੇ ਨਾਲ ਬੇਨਤੀ ਕਰਾਂ, ਇੱਕ ਰਚਨਾ ਤੁਹਾਡੀ ਸੇਵਾ ਅੰਦਰ ਆਪਣੇ ਸਾਥੀ ਵੀਰਾਂ ਤੋਂ ਕਹਾਵਾਂ। ਮਹਾਰਾਜ ਜੀ ਨੇ ਹੁਕਮ ਲਾਇਆ, ਜਿਹੜਾ ਰਾਜਾ ਰਤਨ ਰਾਏ ਜਿਹਨੂੰ ਪ੍ਰਸ਼ਾਦੀ ਹਾਥੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹਦੇ ਤੇ ਕਿਰਪਾ ਹੈ, ਬੜਾ ਸਿਆਣਾ, ਉਸ ਨੂੰ ਸਜਾ ਕੇ ਗੁਰਸਿੱਖ ਲੈ ਕੇ ਆਏ। ਰਾਜਾ ਭੀਮ ਚੰਦ ਵੇਖਦਾ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਪਹੁੰਚਿਆ ਹਾਥੀ, ਇਹਨੇ ਅਦਬ ਦੇ ਨਾਲ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਝੋਕੇ ਮੱਥਾ ਟੇਕਿਆ, ਨਮਸਕਾਰ ਕੀਤੀ। ਆਓ ਇਸ ਰਚਨਾ ਦੇ ਵਿੱਚ ਆਪਾਂ ਤੱਕ ਸਕੀਏ, ਸਤਿਗੁਰਾਂ ਦੇ ਦਰਬਾਰ ਵਿੱਚ ਜਿਹੜਾ ਬੜਾ ਸਿਆਣਾ ਤੇ ਸਿਖਾਇਆ ਹੋਇਆ ਹਾਥੀ, ਬੜਾ ਮਹਿੰਗੀ ਕੀਮਤ ਵਾਲਾ, ਜਿਸ ਦੀ ਸੁਣ ਤੋਂ ਲੈ ਕੇ ਪੂਛ ਤੱਕ ਚਿੱਟੇ ਰੰਗ ਦੀ ਧਾਰੀ ਹੈ, ਜਿਹੜਾ ਆਸਾਮ ਤੋਂ ਮਹਿੰਗੇ ਮੁੱਲ ਖਰੀਦ ਕੇ ਰਾਜਾ ਰਤਨ ਰਾਏ ਲਿਆਇਆ ਹੈ, ਉਹਨੇ ਗੁਰੂ ਦੇ ਦਰਬਾਰ ਵਿੱਚ ਆਣ ਕੇ ਜਿਹੜੇ ਕੌਤਕ ਰਾਜਾ ਭੀਮ ਚੰਦ ਦੀਆਂ ਅੱਖਾਂ ਦੇ ਸਾਹਮਣੇ ਕੀਤੇ, ਉਹਨਾਂ ਦਾ ਵੇਰਵਾ ਢਾਡੀ ਜੱਥਾ ਹੈ।
ਖੜਕੇ ਸਤਿਗੁਰ ਦੇ ਸਹਿਜੇ ਸ਼ਾਂਤੀ ਨਾਲ ਪਛਾੜੀ ਖੜਕੇ ਸਤਿਗੁਰ ਦੇ
ਫੜਕੇ ਸੇਵਕ ਕੋਲੋਂ ਗੁਰਸਿਰ ਚਮਰ ਢਲਾਰੇ ਫੜਕੇ ਸੇਵਕ ਕੋਲੋਂ ਗੁਰਸਿਰ ਚਮਰ ਢਲਾਰੇ ਸਤਿਗੁਰ ਚਰਨ ਪਖਾਰੇ ਲੋਟਾ ਲੈ ਪਾਣੀ ਦਾ ਸਤਿਗੁਰ ਚਰਨ ਪਖਾਰੇ
ਦੇਖ ਰਹੇ ਸਿੱਖ ਸਾਰੇ
ਤੇਜੀ ਨਾਲ ਦੌੜਿਆ ਦੇਖ ਰਹੇ ਸਿੱਖ ਸਾਰੇ
ਚਰਨੀ ਧਰੇ ਦੁਬਾਰੇ
ਧੋਕੇ ਤੀਰ ਗੁਰਾਂ ਦੇ ਚਰਨੀ ਧਰੇ ਦੁਬਾਰੇ ਧੋਕੇ ਤੀਰ ਗੁਰਾਂ ਦੇ ਚਰਨੀ ਧਰੇ ਦੁਬਾਰੇ
ਅੰਦਰ ਰਾਜੇ ਭੀਮ ਚੰਦ ਦੀਆਂ ਨਜ਼ਰਾਂ ਦੇ ਸਾਹਮਣੇ ਇਸ ਪ੍ਰਸ਼ਾਦੀ ਹਾਥੀ ਨੇ ਆਣ ਕੇ ਸਤਿਗੁਰਾਂ ਨੂੰ ਚੁੱਕ ਕੇ ਨਮਸਕਾਰ ਕੀਤੀ। ਆਪਣੀ ਸੁੰਡ ਵਿੱਚ ਗੜਵਾ ਜਲ ਦਾ ਲੈ ਕੇ ਗੁਰਦੇਵ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਤੋਂ ਆਏ ਨੇ, ਤਾਵਲ ਨਾਲ ਸਾਫ ਕੀਤੇ ਨੇ, ਪਰਿਕਰਮਾ ਕਰਦਾ ਹੋਇਆ ਮਗਰਲੇ ਪਾਸੇ ਪਹੁੰਚਿਆ। ਇੱਕ ਸਿੱਖ ਨੇ ਇਸ ਦੀ ਸੁਣ ਵਿੱਚ ਚੌਰ ਸਾਹਿਬ ਦਿੱਤਾ ਹੈ। ਬੜੇ ਅਦਬ ਦੇ ਨਾਲ ਮੇਰੇ ਦਾਤਾਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਿਰ ਉੱਤੇ ਚੌਰ ਸਾਹਿਬ ਕਰ ਰਿਹਾ। ਪਰਿਕਰਮਾ ਕਰਦਾ ਹੋਇਆ ਅੱਗੇ ਵਧਿਆ, ਜੋ ਕਿ ਨਮਸਕਾਰ ਕੀਤੀ, ਕੁਝ ਕਦਮ ਪਿੱਛੇ ਹੋ ਕੇ ਖਲੋ ਗਿਆ। ਸੁਣਿਆ ਤੇ ਸੁਲਤਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਪਣੇ ਮੋਢੇ ਉੱਤੋਂ ਉਤਾਰਿਆ ਕਮਾਨ ਤੇ ਸੱਜੇ ਹੱਥ ਟੰਗੇ ਹੋਏ ਪੱਥੇ ਦੇ ਵਿੱਚੋਂ ਇੱਕ ਕੱਢਿਆ ਤੀਰ। ਨਾਲ ਇਸ ਤੀਰਾਂ ਨੂੰ ਕੱਢ ਕੇ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਸ ਕਮਾਨ ਦੀ ਤੰਦੀ ਤੇ ਚੜ੍ਹ ਲਿਆ। ਹਾਥੀ ਵੇਖ ਰਿਹਾ, ਸਿੱਖ ਸੰਗਤਾਂ ਦਰਸ਼ਨ ਦਾਰੇ ਕਰ ਰਹੀਆਂ ਨੇ। ਰਾਜਾ ਭੀਮ ਚੰਦ ਕਦੇ ਉਸ ਲਿਆਂਦੇ ਹੋਏ ਸੁੰਦਰ ਪ੍ਰਸ਼ਾਦੀ ਹਾਥੀ ਵੱਲੇ ਵੇਖਦਾ ਤੇ ਕਰੇ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਉੱਚੇ ਸੁੱਚੇ ਸਿੰਘਾਸਨ ਵੱਲੇ ਵੇਖਦਾ, ਸਤਿਗੁਰਾਂ ਦੇ ਸੀਸ ਉੱਤੇ ਲੱਗੀ ਹੋਈ ਉਹ ਪਸ਼ਮੀਨੇ ਦੀ ਚਾਂਦਨੀ ਵੱਲੇ ਵੇਖਦਾ, ਸੰਗਤਾਂ ਦਾ ਵਿਸ਼ਾਲ ਇਕੱਠ ਤੇ ਗੁਰੂ ਵਾਸਤੇ ਇਹਨਾਂ ਗੁਰਸਿੱਖਾਂ ਸੰਗਤਾਂ ਦੇ ਹਿਰਦਿਆਂ ਦੇ ਅੰਦਰ ਸ਼ਰਧਾ ਨੂੰ ਵੇਖਦਾ। ਵੇਹਦਿਆਂ ਵੇਹਦਿਆਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਕਮਾਨ ਦੀ ਤੰਦੀ ਤੇ ਚਾੜ ਕੇ ਤੀਰਾਂ ਨੂੰ ਐਨ ਖਿੱਚ ਕੇ ਬਾਜੂਆਂ ਦੇ ਬਲ ਦੇ ਨਾਲ ਆਕਾਸ਼ ਵੱਲੇ ਛੱਡ ਦਿੱਤਾ ਹੈ। ਆਕਾਸ਼ ਦੀ ਹਿੱਕ ਨੂੰ ਚੀਰਦੇ ਹੋਏ ਤੀਰ ਅਗੇਰੇ ਵੱਧ ਰਹੇ ਸਨ, ਹਾਥੀ ਦੀ ਵੀ ਨਿਗਾਹ ਪਹੁੰਚੀ। ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀਤਾ ਇਸ਼ਾਰਾ, ਬਸ ਇਸ਼ਾਰਾ ਪਾਉਂਦੇ ਸਾਰ ਹਾਥੀ ਆਹਿਸਤਾ ਆਹਿਸਤਾ ਸੰਗਤ ਹੋਇਆ ਬਾਹਰ, ਦੌੜ ਪਿਆ ਉਸ ਪਾਸੇ ਨੂੰ ਜਿਸ ਪਾਸ ਵੱਲ ਨੂੰ ਮੇਰੇ ਦਾਤਾਰ ਜੀ ਨੇ ਤੀਰ ਛੱਡੇ ਸਨ। ਦੌੜ ਕੇ ਗਿਆ, ਉਹਨਾਂ ਤੀਰਾਂ ਦੀ ਭਾਲ ਕਰਕੇ ਲੱਭ ਕੇ ਲਿਆ ਕੇ ਤੀਰ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਰੱਖ ਦਿੱਤੇ। ਗੁਰਸਿੱਖਾਂ ਨੇ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡੇ। ਗੁਰਸਿੱਖ ਪਿਆਰਿਓ, ਮੇਰੇ ਦਾਤਾਰ ਜੀ ਦੇ ਚਰਨਾਂ ਵਿੱਚ ਐਸੇ ਨਿਰਾਲੇ ਕੌਤਕ ਵੇਖ ਕੇ, ਇਸ ਪ੍ਰਸ਼ਾਦੀ ਹਾਥੀ ਦੇ ਪੰਜ ਕਲਾ ਸ਼ਸਤਰ ਵੇਖ ਕੇ, ਚੰਦਨ ਦੀ ਚੌਂਗੀ ਚ ਵੇਖ ਕੇ, ਪਸ਼ਮੀਨੇ ਦੀ ਸਜੀ ਹੋਈ ਚਾਂਦਨੀ ਨੂੰ ਵੇਖ ਕੇ ਆਸ਼ਿਸ਼ ਕਰਦਾ, ਬੜਾ ਖੁਸ਼ ਹੁੰਦਾ, ਦਾਤਾ ਜੀ ਐਸਾ ਸੁੰਦਰ ਸੁੰਦਰ ਰਮਣੀਕ ਆਨੰਦਮਈ ਦ੍ਰਿਸ਼ ਮੈਂ ਕਦੇ ਕਦੇ ਨਹੀਂ ਸੀ ਵੇਖਿਆ। ਉਤੋਂ ਵਾਹ ਵਾਹ ਕਰਦਾ, ਬੜਾ ਖੁਸ਼ ਹੁੰਦਾ, ਪਰ ਦਿਲੋਂ ਈਰਖਾ ਦੇ ਭਾਂਬੜ ਬਲ ਰਹੇ ਨੇ। ਸਤਿਗੁਰਾਂ ਦੇ ਕੋਲੋਂ ਆਗਿਆ ਲੈ ਕੇ ਨਮਸਕਾਰ ਕਰਕੇ ਰਾਜਾ ਭੀਮ ਚੰਦ ਵਾਪਸ ਆਪਣੀ ਰਿਆਸਤ ਕਹਿਲੂਰ ਵਿੱਚ ਆਪਣੇ ਰਾਜਮਹਿਲ ਦੇ ਵਿੱਚ ਚਲਾ ਗਿਆ। ਇਸ ਤੋਂ ਅੱਗੇ ਕੀ ਹੋਇਆ ਕੱਲ ਦੇ ਦੀਵਾਨ ਲੰਗਰ ਦੀ ਸੇਵਾ ਅੰਦਰ ਬੇਨਤੀ ਕਰਾਂਗਾ। ਇੰਨੇ ਸ਼ਬਦ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਸਾਡੀਆਂ ਜਾਣ ਕੇ ਖਿਮਾ ਕਰ ਦੇਣੀਆਂ, ਚੰਗੇ ਸ਼ਬਦ ਗੁਰੂ ਦੇ ਜਾਣ ਕੇ ਆਪਣੇ ਹਿਰਦੇ ਵਿੱਚ ਵਸਾ ਲੈਣੇ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਸਮੂਹ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਪਿਆਰ ਨਾਲ ਬੈਠ ਕੇ ਬਹੁਤ ਮਾਣ ਕੀਤਾ, ਸਰਵਣ ਕੀਤਾ ਤੇ ਇਤਿਹਾਸ ਦੀ ਕਦਰਦਾਨੀ ਕਰਦਿਆਂ ਬਹੁਤ ਸਾਰੀ ਮਾਇਆ ਅਰਦਾਸ ਕਰਵਾਈ ਹੈ। ਸੱਚੇ ਪਾਤਸ਼ਾਹ ਹਾਜ਼ਰੀ ਦਰ ਪ੍ਰਵਾਨ ਕਰਨੀ, ਗੁਰਸਿੱਖਾਂ ਦੀ ਮਾਇਆ ਸਫਲ ਕਰਨੀ, ਖਜ਼ਾਨੇ ਭਰਪੂਰ ਕਰਨੇ, ਦਸਾਂ ਨਹਾਂ ਦੀ ਸੱਚੀ ਤੇ ਸੁੱਚੀ ਕਿਰਤ ਬਖਸ਼ਿਸ਼ ਕਰਕੇ ਆਪਣੇ ਦਰ ਘਰ ਦਾ ਪਿਆਰ ਬਖਸ਼ਿਸ਼ ਕਰਨਾ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਹੈ। ਸਮੂਹ ਸੰਗਤ ਦਾ ਧੰਨਵਾਦ, ਸਮੂਹ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪਾਂ ਪਿਆਰ ਤੇ ਸਤਿਕਾਰ ਸਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਾਨ ਪਵਿੱਤਰ ਗੁਰਬਾਣੀ ਆਨੰਦ ਸਾਹਿਬ ਜੀ ਦੇ ਜਾਪ ਸਾਰੇ ਰਲ ਮਿਲ ਕੇ ਕਰੀਏ ਜੀ। ਅਦਬ ਪਿਆਰ ਤੇ ਸਤਿਕਾਰ ਸਹਿਤ ਆਓ ਆਪਾਂ ਸਾਰੇ ਬਾਣੀ ਪੜ੍ਹੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ,
ਸ਼ਬਦੋਤ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ,
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ,
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ,
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ,
ਅੰਗੀਕਾਰੋ ਕਰੇ ਤੇਰਾ ਕਾਰਜ
ਸਭਨਾ ਗੱਲਾਂ ਸੁਮਰਥ ਸੁਵਾਮੀ ਸੋ ਕਿਉਂ ਮਨੋ ਵਿਸਾਰੇ,
ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰੇ,
ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ,
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰ,
ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ,
ਹਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ,
ਕੁਰਬਾਨ ਕੀਤਾ ਗੁਰ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ,
ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ,
ਵਾਜੇ ਪੰਜ ਸ਼ਬਦ ਤਿਤ ਘਾਰ ਸੁਭਾਗੇ ਘਾਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ,
ਪੰਚ ਦੂਤ ਦੁਦ ਵਾਜੇ ਕੀਤੇ ਕਾਲ ਕੰਟਕ ਮਾਰ,
ਨਾਮ ਹਰ ਕੈ ਲਾਗੇ
ਕਹਿ ਹੈ ਨਾਨਕ ਬੈਸ ਦੋਆ ਦਿੱਤ ਕਰਿ ਅਨਹਦ ਵਾਲੇ
ਆਨੰਦ ਸੁਣੋ ਵਡ ਪਾਗਿਓ ਸਗਲ ਮਨੋਰਥ ਪੂਰੇ
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ
ਭੂਖ ਰੋਗ ਸੰਤਾਪ ਉਪਰ ਸੁਣੀ ਸੱਚੀ ਬਾਣੀ
ਸੰਤ ਸਾਜਨ ਪੈ ਸਰਜੇ ਪੂਰੇ ਗੁਰ ਤੇ ਜਾਣੀ
ਸੁਣਦੇ ਪਨੀਤ ਕਹਦੇ ਪਵਿੱਤ ਸਤਿਗੁਰ ਰਹਿਆ ਭਰਪੂਰੇ
ਜਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਧੂਰੇ ਸਲੋਕ
ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਂਤ
ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ
ਚੰਗਿਆਈਆਂ ਬੁਰਿਆਈਆਂ ਧਰਮ ਦੂਰ
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ
ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ
ਨਾਨਕ ਦੇ ਮੁਖੀ ਉਜਲੇ ਕੇਤੀ ਛੁੱਟੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।